پٹی کے دوئے چودری ٹلو لال لنگا کری آن کر بندنا شری گر ارجن پائے
واہگرو جی کا خالصہ واہگرو جی کی فتح پرم ستکار یوگ سنمان یوگ ستگران دا خاص روپ گرو خالصہ ساد سنگت تن تن شری گرو تیگ بہادر صاحب جی مہاراج نویں پاتشاہ جی دے پوتر پاون اتحاسک استھان تے جگو جگ اٹل ستگر بانی پرخ پرخوتم بانی سیوں چت لاوے گو گربانی سنت میرا من درویا من پینا نج کریا وے گو تن تن شری گرو گرنتھ صاحب جی مہاراج پاتشاہ جی دے پوتر چرنا کملوں چ حاضریاں پر کے اکتر ہو کے نتا پرتی ستگران دا پوتر اتحاس پنچم پاتشاہ جگ اور نہ یاہے مہا تم میں اوتار اجاگر آن کیو اے پدھت تے مت چوکے رے من بھید بھید نہ جان بیو تن کے دکھ کوٹک دور گئے متھرا جن امرت نام پیو ایسے ستگرو پرتچ ہردا گر ارجن کہ ہر پورن برہم نواس لیو تن گرو ارجن دیو صاحب جی مہاراج جی دا پاون پوتر اتحاس آپ جی سربن کر رہے ہو گریب نواز پاتشاہ جی مہاراج سری امرتسر صاحب نگر وسا رہے نے بڑے سندر سچ کھنڈ سری ہرمندر صاحب دی رچنا ہو چکی ہے سونا سروور بنیا ہے بہت ساریاں سنگتاں گرسکھ سری امرتسر سروور وچ آ کے اشنان کردے نے ستگران دے دربار دے درشن کر کے منو کامناواں پورن کر رہے ہیں جو بھی کامنا کر کے گرو دربار چ حاضریاں بھردے نے وہ کامناواں ستگرو جی پورن کردے ہیں کوئی بھی سیوک سکھ ستگران دے دروں کروں دراس نہیں مڑدا ستگران نے حکم کیتا ہے بہت سارے وپاریاں نوں بنجاریاں نوں کہ سری امرتسر صاحب وچ آ کے بازار چ دکانا بنا کے وپار کرو بڑے وپاری لاہور تو آلے دوالے علاقیاں تو سری امرتسر صاحب آ پہنچے نے دکانا بنا کے ہٹیاں بنا کے گرو نگر چ رہن لگے نے تے باہر لے کئی مورخ لوگ جڑے ستگران دی مہما نہیں جان دے وہ گلاں کردے کہندے جی برساتاں دے دنہ بچے تھے پانی کٹھا ہو جاندہ ہے گرو جی نے کہو جی تھا تے نگر وسایا اتھے جڑے لوگ بسنگے انہاں نو اجڑ کے جانا پینا سکھاں نے ستگران نو بینتی کیتی مہاراج جی بھی لوگ اس طرح گلاں کردے نے کہندے بھی اتھے چوماسے دے دنہ چے چارے پاسیوں پانی آ کے کٹھا ہو جاندہ ہے ستگران بچن کیتا جی میں چارے پاسیوں پانی ہوں دا ایدہ چارے پاسیوں سنگتاں بھی ہون گیا بہت سارے سکھاں دا ایتھے جوڑ میلا بھی ہوئے گا وپاریاں نے دکانا بنا لیاں کچھ سما دکانا چ بیٹھے رہے سودا لے کے پر سودا وکدا نہیں گرو ارجن صاحب کو آ کے بینتی کیتی مہاراج جی جے ساڈے وپار نہ چلے تے ساڈے کار ویار کیویں چلن گے گھر دے خرچ ہوندے نے بچیاں دیاں شادیاں کرنیاں بستر لینے ہور بہت سارے خرچے نے گرستیاں دے وہ کیویں ہونگے تو گرو ارجن صاحب نے بچن کیتا بھائی ایداں کرو ਜਦੋਂ ਸਵੇਰੇ ਦੁਕਾਨ ਤੇ ਜਾਂਦੇ ਹੋ ਉਸ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਪਾਨ ਕਰਕੇ, ਨਿਤਨੇਮ ਕਰਕੇ, ਬਾਣੀ ਪੜ੍ਹ ਕੇ ਦਰਬਾਰ ਸਾਹਿਬ ਆ ਕੇ ਹਾਜ਼ਰੀ ਭਰ ਕੇ ਨਮਸਕਾਰ ਕਰੋ, ਜਥਾ ਸ਼ਕਤ ਭੇਟਾ ਭੇਟ ਕਰਕੇ ਫਿਰ ਜਾ ਕੇ ਦੁਕਾਨਾਂ ਖੋਲੋ, ਤੇ ਜਦੋਂ ਸ਼ਾਮ ਦੇ ਸਮੇਂ ਦੁਕਾਨ ਬੰਦ ਕਰਨੀ ਫਿਰ ਗੁਰੂ ਦਰਬਾਰ ਵਿੱਚ ਆਉਣਾ, ਫਿਰ ਹਰਿਮੰਦਰ ਸਾਹਿਬ ਆ ਕੇ ਨਮਸਕਾਰ ਕਰਨੀ ਹੈ। ਜੇ ਤੁਸੀਂ ਇਸ ਰੀਤੀ ਨਾਲ ਕੰਮ ਕਰੋਗੇ ਤੁਹਾਡਾ ਵਪਾਰ ਬਹੁਤ ਵਧੀਆ ਚੱਲੇਗਾ। ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਉਸੇ ਤਰ੍ਹਾਂ ਹੀ ਸਿੱਖ ਕਰਨ ਲੱਗੇ ਦੁਕਾਨਦਾਰ। ਮਹਾਰਾਜ ਜੀ ਦੀ ਕਿਰਪਾ ਹੋਈ, ਦੁਕਾਨਦਾਰਾਂ ਦੀਆਂ ਦੁਕਾਨਾਂ ਚੰਗੀਆਂ ਵਧੀਆ ਚੱਲਣ ਲੱਗ ਪਈਆਂ, ਵਪਾਰ ਬੜਾ ਵਧੀਆ ਚੱਲਣ ਲੱਗ ਪਿਆ। ਹਜ ਤੱਕ ਵੀ ਬਹੁਤ ਸਾਰੇ ਦੁਕਾਨਦਾਰ ਇਹੀ ਰੀਤ ਮਰਿਆਦਾ ਧਾਰਨ ਕਰਦੇ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਜ਼ਾਰ ਵਿੱਚ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹ ਅੰਮ੍ਰਿਤ ਵੇਲੇ ਵੀ ਸਤਿਗੁਰਾਂ ਦੇ ਦਰਬਾਰ ਚ ਹਾਜ਼ਰੀਆਂ ਭਰਦੇ ਨੇ, ਸ਼ਾਮ ਸਮੇਂ ਵੀ ਜਾ ਕੇ ਗੁਰੂ ਦਰਬਾਰ ਚ ਹਾਜ਼ਰ ਭਰ ਕੇ ਫਿਰ ਆਪਣੇ ਘਰਾਂ ਨੂੰ ਵਾਪਸ ਮੁੜਦੇ ਨੇ। ਏਦਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਨੂੰ ਹੋਰ ਵਧਾਇਆ ਵਸਾਇਆ ਤਾਂ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਜੀ ਪਾਤਸ਼ਾਹ ਨੇ ਹੈ, ਪਰ ਇਸ ਦਾ ਪਸਾਰਾ ਜਿਹੜਾ ਪਸਾਰਿਆ ਬਹੁਤ ਵਿਸਥਾਰ ਕੀਤਾ ਉਹ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਬਹੁਤ ਸਾਰੇ ਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਉਪਦੇਸ਼ ਦੀ ਯਾਚਨਾ ਕਰ ਰਹੇ ਨੇ। ਇਹ ਪ੍ਰਸੰਗ ਹਨ ਸਿੱਖਾਂ ਦੀ ਭਗਤ ਮਾਲਾ ਦੇ, ਜਿਹਦੇ ਵਿੱਚ ਸਿੱਖਾਂ ਦੀ ਭਾਵਨਾ ਵੇਖ ਕੇ ਜਿਹੋ ਜਿਹਾ ਕੋਈ ਅਧਿਕਾਰੀ ਹੈ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਤੈਸੇ ਉਪਦੇਸ਼ ਉਹਨਾਂ ਸਿੱਖਾਂ ਨੂੰ ਦਿੱਤੇ ਨੇ। ਮਨ ਔਰ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਇਆ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਪੱਟੀ ਕੇ ਦੋਏ ਚੌਧਰੀ, ਢਿੱਲੋ ਲਾਲ ਲੰਗਾਹਾ।
ਖਾਲਸਾ ਜੀ, ਪੱਟੀ ਦੇ ਇਲਾਕੇ ਦੇ ਵਿੱਚ ਦੋ ਚੌਧਰੀ ਹਨ, ਇਹਨਾਂ ਦਾ ਢਿੱਲੋਂ ਗੋਤਰ ਹੈ। ਇੱਕ ਦਾ ਨਾਮ ਭਾਈ ਲਾਲ ਹੈ ਤੇ ਦੂਜੇ ਦਾ ਨਾਂ ਹੈ ਭਾਈ ਲੰਗਾ, ਚੌਧਰੀ ਲੰਗਾ। ਪੱਟੀ ਦੇ ਇਲਾਕੇ ਵਿੱਚ ਚੁਬਾਲ ਨਗਰ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ। ਚੁਬਾਲ ਨਗਰ ਦੇ ਦੋਵੇਂ ਰਹਿਣ ਵਾਲੇ ਸਨ। ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਪਰਮਹੰਸ ਅਵਸਥਾ ਨੂੰ ਪਹੁੰਚੀ ਹੋਈ ਮਾਈ ਭਾਗੋ ਜਿਹਨੇ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਦੁਸ਼ਮਣਾਂ ਨਾਲ ਜੰਗ ਵੀ ਲੜਿਆ, ਮਾਈ ਭਾਗੋ ਜਿਹੜੀ ਸੀ ਉਹ ਚੌਧਰੀ ਲੰਗਾਹ ਦੀ ਅੰਸ਼ ਵੰਸ਼ ਚੋਂ ਸੀ ਤੇ ਚੌਧਰੀ ਲੰਗਾਹ ਗੁਰੂ ਅਰਜਨ ਸਾਹਿਬ ਦਾ ਸਿੱਖ ਹੋਇਆ। ਇੱਕ ਇਹਦੇ ਨਾਲ ਦੂਜਾ ਸਿੱਖ ਹੈ ਭਾਈ ਲਾਲ, ਇਹ ਪੱਟੀ ਦੇ ਇਲਾਕੇ ਚ ਚਬਾਲ ਨਗਰ ਦੇ ਰਹਿਣ ਵਾਲੇ ਨੇ, ਢਿੱਲੋਂ ਇਹਨਾਂ ਦਾ ਗੋਤਰ ਹੈ।
ਕਰੀ ਆਨ ਕਰ ਬੰਦਨਾ, ਸ੍ਰੀ ਗੁਰੂ ਅਰਜਨ ਪਾਏ।
ਇਹਨਾਂ ਨੇ ਆ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਰਚਨਹਾਰ, ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ, ਉਗਵਣੋ ਤੈ ਆਥ ਬਣੋ, ਚਹੁ ਚੱਕੀ ਕੀਅਨ ਲੋਆ। ਐਸੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਇਹਨਾਂ ਦੋਹਾਂ ਸਿੱਖਾਂ ਨੇ ਭਾਈ ਲਾਲ ਜੀ ਔਰ ਭਾਈ ਲੰਗਾਹ ਜੀ ਨੇ ਆ ਕੇ ਮੱਥਾ ਟੇਕਿਆ, ਮਹਾਰਾਜ ਜੀ ਦੇ ਚਰਨਾਂ ਵਿੱਚ ਵੰਦਨਾ ਕੀਤੀ ਹੈ।
ਜੋ ਪਈ ਸ੍ਰੀ ਅੰਮ੍ਰਿਤਸਰ ਮਹਿਮਾ ਸੁਣੀ,
ਇਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬੜੀ ਭਾਰੀ ਮਹਿਮਾ ਸੁਣੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬੜੀ ਵਡਿਆਈ, ਕਿਉਂਕਿ ਹਰ ਪਾਸੇ ਪਸਰ ਰਹੀ ਸੀ, ਘਰ ਘਰ ਵਿੱਚ ਕੀਰਤੀ ਗਾਈ ਜਾ ਰਹੀ ਸੀ। ਬਹੁਤ ਸਾਰੇ ਸਿੱਖ ਜਿਹੜੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਹਾਜ਼ਰੀ ਭਰਦੇ ਨੇ ਉਹ ਜਾ ਕੇ ਉਪਮਾ ਕਰਦੇ ਨੇ, ਇਸ ਕਰਕੇ ਇਹਨਾਂ ਨੇ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬੜੀ ਵੱਡੀ ਭਾਰੀ ਮਹਿਮਾ ਉਹ ਸੁਣੀ ਹੈ।
ਸ੍ਰੀ ਮੁਖ ਤੇ ਸਭ ਮੈਂ ਇਮ ਪਨੀ।
ਖੁਦ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬੜੀ ਵਡਿਆਈ ਗਾਈ। ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਹੁਤ ਸਾਰੀ ਉਪਮਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਆਪਣੀ ਰਸਨਾ ਤੋਂ ਉਚਾਰਨ ਕੀਤੀ ਹੈ।
ਕਾਰ ਨਿਕਾਰੇ ਹੋਏ ਉਭਾਰ।
ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਜਿਹੜੇ ਸਿੱਖ ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚੋਂ ਕਾਰ ਕੱਢਣਗੇ, ਇਹਦੇ ਵਿੱਚੋਂ ਖੁਦਾਈ ਕਰਕੇ ਮਿੱਟੀ ਬਾਹਰ ਸੁੱਟਣਗੇ, ਸੇਵਾ ਕਰਨਗੇ, ਉਹਨਾਂ ਦੇ ਕਾਰਜ ਸਿੱਧ ਹੋਣਗੇ।
ਧੰਨ ਲਾਏ ਹੋਏ ਬੰਸ ਉਧਾਰ।
ਫਿਰ ਜਿਹੜਾ ਇੱਥੇ ਆ ਕੇ ਧਨ ਖਰਚੇਗਾ, ਮਾਇਆ ਨਾਲ ਧਨ ਨਾਲ ਸੇਵਾ ਕਰੇਗਾ, ਉਹਦਾ ਵੀ ਉਧਾਰ ਹੋਵੇਗਾ। ਤੇ ਦੂਜੀ ਸੇਵਾ ਹੈ ਧਨ ਕਰਕੇ, ਜਿਹੜਾ ਧਨ ਦੇ ਨਾਲ ਆ ਕੇ ਇੱਥੇ ਸੇਵਾ ਕਰੇਗਾ ਉਹਦੇ ਬੰਸ ਹੀ ਉਧਰ ਜਾਣਗੇ, ਉਹਦੀਆਂ ਕੁੱਲਾਂ ਦਾ ਹੀ ਉਧਾਰ ਹੋ ਜਾਏਗਾ।
ਕਰੇ ਸੁਪਾਨ ਚਿਨਾਵਨ ਜੋਏ।
ਜਿਹੜਾ ਸਿੱਖ ਆ ਕੇ ਇੱਥੇ ਧਨ ਦਾ ਖਰਚ ਕਰਕੇ ਪੌੜੀਆਂ ਦੀ ਚਿਣਵਾਈ ਕਰਾਏਗਾ, ਪੌੜੀਆਂ ਦੇ ਚਿਣਨ ਦੀ ਜਿਹੜੀ ਸੇਵਾ ਮਜ਼ਦੂਰ ਕਰ ਰਹੇ ਨੇ, ਕਾਰੀਗਰ ਕਰ ਰਹੇ ਨੇ, ਇਹ ਸੇਵਾ ਜਿਹੜੇ ਸਿੱਖ ਆ ਕੇ ਪੌੜੀਆਂ ਨੂੰ ਪੱਕਿਆਂ ਕਰਾਉਣ ਦੀ ਚਿਣਵਾਣ ਦੀ ਕਰਨਗੇ।
ਆਵ ਚੱਲ ਨੀਵ ਤਾਏ ਕੀ ਹੋਏ।
ਜਿਹੜਾ ਪੌੜੀਆਂ ਦੀ ਸੇਵਾ ਕਰਾਏਗਾ, ਸਰੋਵਰ ਦੀ ਸੇਵਾ ਕਰਾਏਗਾ, ਉਸ ਸਿੱਖ ਦੀ ਨੀਂਹ ਵੀ ਅਵਚਲ ਹੋ ਜਾਏਗੀ ਗੁਰੂ ਘਰ ਵਿੱਚ। ਉਹ ਸਿੱਖ ਦੀ ਨੀਂਹ ਵੀ ਜਿਹੜੀ ਹੈ ਉਹ ਗੁਰੂ ਘਰ ਦੇ ਵਿੱਚ ਅਵਚਲ ਹੋ ਜਾਏਗੀ, ਉਹ ਸਿੱਖ ਦੀ ਨੀਂਹ ਵੀ ਕਦੇ ਚਲਾਏ ਮਾਨ ਨਹੀਂ ਹੋਵੇਗੀ।
ਮਾਨ ਸਰੋਵਰ ਜਥਾ ਬਿਰਾਜਾ।
ਕਹਿੰਦੇ ਜਿਵੇਂ ਮਾਨ ਸਰੋਵਰ ਬੜਾ ਸੁੰਦਰ ਤੇ ਪਵਿੱਤਰ ਮੰਨਿਆ ਜਾਂਦਾ ਹੈ।
ਹਰ ਮੰਦਰ ਵਿੱਚ ਬਣੇ ਜਹਾਜਾ।
ਕਹਿੰਦੇ ਇਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਿਰਾਜਮਾਨ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਇਹ ਪਵਿੱਤਰ ਦਰਬਾਰ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਵਿੱਚ ਬਿਰਾਜਮਾਨ ਹੈ, ਜਹਾਜ਼ ਦੇ ਸਮਾਨ ਹੈ। ਸ੍ਰੀ ਹਰਿਮੰਦਰ ਸਾਹਿਬ ਇਹ ਜਹਾਜ਼ ਦੇ ਵਾਂਗਰ ਹੈ, ਜਿਵੇਂ ਜਹਾਜ਼ ਤੇ ਬਹਿਣ ਵਾਲੇ ਪਾਰ ਉੱਤਰ ਜਾਂਦੇ ਨੇ ਨਾ ਸਮੁੰਦਰ ਤੋਂ, ਏਦਾਂ ਜਿਹੜੇ ਸੱਚਖੰਡ ਹਰਿਮੰਦਰ ਸਾਹਿਬ ਹਾਜ਼ਰੀਆਂ ਭਰਦੇ ਨੇ ਉਹ ਭਾਵ ਸਾਗਰ ਤੋਂ ਪਾਰ ਉੱਤਰ ਜਾਂਦੇ ਨੇ। ਸ੍ਰੀ ਹਰਿਮੰਦਰ ਸਾਹਿਬ ਇਹ ਪਾਵਨ ਜਹਾਜ਼ ਦੇ ਸਮਾਨ ਹੈ।
ਸ਼ਰਧਾ ਸਹਿਤ ਕਰੇ ਇਸ਼ਨਾਨ, ਪਾਪ ਮਿਟੈ ਪ੍ਰਾਪਤ ਕਲਿਆਣ।
ਜਿਹੜੇ ਸ਼ਰਧਾ ਧਾਰਨ ਕਰਕੇ, ਭਾਵਨਾ ਧਾਰਨ ਕਰਕੇ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਨਗੇ, ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਦੇ ਪਾਪ ਮਿਟ ਜਾਣਗੇ ਔਰ ਉਹਨਾਂ ਨੂੰ ਕਲਿਆਣ ਦੀ ਪ੍ਰਾਪਤੀ ਹੋਵੇਗੀ। ਜਿਹੜੇ ਸ਼ਰਧਾ ਨਾਲ, ਭਾਵਨਾ ਦੇ ਨਾਲ ਸ੍ਰੀ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਨਗੇ ਉਹਨਾਂ ਦੇ ਪਾਪ ਵੀ ਮਿਟਣਗੇ ਔਰ ਉਹਨਾਂ ਨੂੰ ਕਲਿਆਣ ਦੀ, ਮੁਕਤੀ ਦੀ ਵੀ ਪ੍ਰਾਪਤੀ ਹੋਵੇਗੀ।
ਹਰ ਮੰਦਰ ਮੈਂ ਸ਼ਬਦ ਜੋ ਸੁਨੇ ਹੈ, ਜਨਮ ਜਨਮ ਕੇ ਪਾਪਨ ਹਨੇ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਜਿਹੜੇ ਗੁਰਸਿੱਖ ਗੁਰਬਾਣੀ ਦਾ ਕੀਰਤਨ ਸੁਣਨਗੇ, ਗੁਰਬਾਣੀ ਦਾ ਸ਼ਬਦ ਸੁਣਨਗੇ, ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਦੇ ਜਨਮ ਜਨਮਾਂਤਰਾਂ ਦੇ ਪਾਪ ਕੱਟੇ ਜਾਣਗੇ। ਖਾਲਸਾ ਜੀ, ਪੁਰਾਤਨ ਸਮੇਂ ਦੀ ਮਰਿਆਦਾ ਗੁਰਸਿੱਖਾਂ ਦੀ ਇਸ ਤਰ੍ਹਾਂ ਦੀ ਹੈ ਕਿ ਜਦੋਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਹਾਜ਼ਰੀ ਭਰਨੀ ਹੈ ਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਤਾਂ ਲੱਗਦੀ ਹੈ ਜੇ ਉੱਥੇ ਬੈਠ ਕੇ ਘੱਟੋ ਘੱਟ ਪੰਜ ਸ਼ਬਦ ਗੁਰਬਾਣੀ ਦੇ ਸੁਣਨ। ਪੰਜ ਸ਼ਬਦ ਜਿਹੜੇ ਨੇ ਉਹ ਘੱਟੋ ਘੱਟ ਜ਼ਰੂਰ ਸੁਣੋ, ਫਿਰ ਸਤਿਗੁਰਾਂ ਦੇ ਦਰਬਾਰ 'ਚ ਹਾਜ਼ਰੀ ਲੱਗਦੀ ਪੂਰਨ ਤੌਰ 'ਤੇ। ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜੇ ਸਿੱਖ ਬੈਠ ਕੇ ਗੁਰਬਾਣੀ ਦਾ ਕੀਰਤਨ ਸੁਣਦੇ ਨੇ, ਗੁਰਬਾਣੀ ਦੇ ਸ਼ਬਦ ਸੁਣਨਗੇ, ਉਹਨਾਂ ਦੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਜਿਹੜੇ ਪਾਪ ਨੇ ਉਹ ਕੱਟੇ ਜਾਣਗੇ।
ਉਪਜੈ ਭਗਤ ਗਿਆਨ ਕੋ ਪਾਵੈ, ਆਵਨ ਜਾਨੋ ਜਗਤ ਮਿਟਾਵੇ।
ਉਹਨਾਂ ਦੇ ਅੰਦਰ ਭਗਤੀ ਉਪਜੇਗੀ ਔਰ ਉਹ ਗਿਆਨ ਨੂੰ ਪ੍ਰਾਪਤ ਕਰਨਗੇ। ਜਿਹੜੇ ਹਰਿਮੰਦਰ ਸਾਹਿਬ ਚ ਕੀਰਤਨ ਸੁਣਨਗੇ ਬੈਠ ਕੇ, ਉਹਨਾਂ ਅੰਦਰ ਭਗਤੀ ਉਪਜੇਗੀ ਤੇ ਭਗਤੀ ਦੇ ਨਾਲ ਫਿਰ ਉਹਨਾਂ ਅੰਦਰ ਗਿਆਨ ਪ੍ਰਾਪਤ ਹੋਵੇਗਾ, ਉਹਨਾਂ ਨੂੰ ਗਿਆਨ ਪ੍ਰਗਟ ਹੋਵੇਗਾ। ਔਰ ਜਦੋਂ ਗਿਆਨ ਪ੍ਰਾਪਤ ਹੋਵੇਗਾ ਫਿਰ ਉਹਨਾਂ ਦਾ ਆਉਣਾ ਜਾਣਾ ਜਿਹੜਾ ਜਗਤ ਵਿੱਚ ਉਹ ਮਿਟ ਜਾਏਗਾ, ਉਹਨਾਂ ਦਾ ਜਨਮ ਮਰਨ ਦਾ ਗੇੜਾ ਜਿਹੜਾ ਉਹ ਕੱਟਿਆ ਜਾਏਗਾ, ਉਹ ਜਨਮ ਤੇ ਮਰਨ ਤੋਂ ਸਦਾ ਵਾਸਤੇ ਮੁਕਤ ਹੋ ਜਾਣਗੇ।
ਸੁਣ ਕਰ ਲਗੇ ਕਾਰ ਕੋ ਕਰਨੇ।
ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਬਹੁਤ ਸਾਰੇ ਸਿੱਖ ਸੇਵਾ ਵਿੱਚ ਲੱਗ ਗਏ। ਅੰਮ੍ਰਿਤਸਰ ਸਾਹਿਬ ਦੀਆਂ ਪੌੜੀਆਂ ਦੀ ਚਿਣਵਾਈ ਹਾਲੇ ਚੱਲ ਰਹੀ ਸੀ, ਬਹੁਤ ਸਾਰੇ ਸਿੱਖ ਉਸ ਸੇਵਾ ਵਿੱਚ ਜੁੜ ਗਏ।
ਖਨੈ ਪੋਟ ਸਿਰ ਪਰ ਕਰ ਧਰਨੇ।
ਬੁਰਾਈ ਵੀ ਚੱਲ ਰਹੀ ਸੀ, ਇਸ ਕਰਕੇ ਬਹੁਤ ਸਾਰੇ ਸਿੱਖ ਮਿੱਟੀ ਦੀਆਂ ਟੋਕਰੀਆਂ ਭਰ ਭਰ ਕੇ ਆਪਣੇ ਸਿਰ ਤੇ ਰੱਖ ਕੇ ਚੁੱਕ ਕੇ ਬਾਹਰ ਸੁੱਟਦੇ ਨੇ।
ਧਨ ਕੋ ਦੀਨ ਮਜ਼ਦੂਰ ਲਗਾਏ।
ਬਹੁਤ ਸਾਰੇ ਸਿੱਖਾਂ ਨੇ ਧਨ ਦੇ ਕੇ ਮਜ਼ਦੂਰ ਲਗਾ ਦਿੱਤੇ ਹਨ।
ਦਿਨ ਪ੍ਰਤ ਸ਼ਰਧਾ ਔਰ ਅਧਕਾਏ।
ਇਹਦਾ ਦਿਨ ਪ੍ਰਤੀ ਦਿਨ ਸਿੱਖਾਂ ਦੇ ਹਿਰਦਿਆਂ ਵਿੱਚ ਸ਼ਰਧਾ ਵੱਧਦੀ ਚਲੀ ਜਾ ਰਹੀ ਹੈ। ਕਈ ਸਿੱਖਾਂ ਨੇ ਮਜ਼ਦੂਰ ਲਾ ਦਿੱਤੇ ਨੇ ਧਨ ਖਰਚ ਕੇ, ਨਾਲੇ ਆਪ ਵੀ ਸੇਵਾ ਕਰਦੇ ਨਾਲ ਮਜ਼ਦੂਰ ਵੀ ਲਾ ਦਿੱਤੇ। ਉਹਨਾਂ ਦੀ ਮਜ਼ਦੂਰੀ ਕਈ ਸਿੱਖ ਆਪਣੇ ਕੋਲੋਂ ਦਿੰਦੇ ਹਨ।
ਸੁਣ ਸੁਣ ਮਹਿਮਾ ਦੇਸ਼ ਵਿਦੇਸ਼।
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੁਰੂ ਘਰ ਦੀ ਮਹਿਮਾ ਸੁਣ ਸੁਣ ਕੇ
ਸੰਗਤ ਸਹਿਤ ਮਸੰਦ ਵਿਸ਼ੇਸ਼।
ਸੰਗਤਾਂ ਦੇ ਸਮੇਤ ਬਹੁਤ ਸਾਰੇ ਗੁਰੂ ਘਰ ਦੇ ਜਿਹੜੇ ਵਿਸ਼ੇਸ਼ ਮਸੰਦ ਨੇ, ਉਹ ਸੰਗਤਾਂ ਦੇ ਸਮੂਹਾਂ ਦੇ ਸਮੂਹ ਆਪਣੇ ਨਾਲ ਲੈ ਕੇ ਗੁਰੂ ਦਰਬਾਰ ਦੇ ਵਿੱਚ ਆ ਕੇ ਹਾਜ਼ਰੀਆਂ ਭਰਦੇ ਹਨ।
ਮਹਿਮਾ ਸਿੱਖਣ ਗੁਰੂ ਸੁਣਾਵੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਿੱਖਾਂ ਨੂੰ ਗੁਰੂ ਸਰੋਵਰ ਦੀ ਮਹਿਮਾ ਸੁਣਾਉਂਦੇ ਨੇ। ਸ੍ਰੀ ਦਰਬਾਰ ਸਾਹਿਬ ਦੀ ਮਹਿਮਾ ਆਪਣੀ ਰਸਨਾ ਤੋਂ ਜਦੋਂ ਸਿੱਖ ਆਉਂਦੇ ਨੇ ਤੇ ਉਹਨਾਂ ਨੂੰ ਸਤਿਗੁਰੂ ਜੀ ਮਹਿਮਾ ਸਰਵਣ ਕਰਾਉਂਦੇ ਹਨ।
ਸੁਣ ਸੁਣ ਦਾਸਨ ਕੇ ਮਨ ਪਾਵੇ।
ਜਿਹੜੇ ਜਿਹੜੇ ਸੇਵਕ ਸਿੱਖ ਦਾਸ ਸਤਿਗੁਰਾਂ ਦੇ ਮੁਖੋਂ ਉਪਮਾ ਸੁਣਦੇ ਨੇ, ਸਤਿਗੁਰਾਂ ਦੇ ਦਰਬਾਰ ਦੀ ਮਹਿਮਾ ਸੁਣ ਸੁਣ ਕੇ ਉਹਨਾਂ ਸਿੱਖਾਂ ਦੇ ਮਨਾਂ ਨੂੰ ਇਹ ਮਹਿਮਾ ਭਾਉਂਦੀ ਹੈ। ਉਹਨਾਂ ਸਿੱਖਾਂ ਦੇ ਮਨਾਂ ਨੂੰ ਗੁਰੂ ਘਰ ਦੀ ਵਡਿਆਈ, ਗੁਰਸਿੱਖਾਂ ਨੂੰ ਹਰ ਭਾਵਦੀ ਗੁਰ ਸਤਿਗੁਰ ਕੀ ਵਡਿਆਈ, ਸਤਿਗੁਰਾਂ ਦੀ ਵੱਡੀ ਵਡਿਆਈ ਗੁਰਸਿੱਖਾਂ ਦੇ ਮਨਾਂ ਨੂੰ ਭਾਉਂਦੀ ਹੈ।
ਸਬਦਨ ਵਿਖੇ ਮਹਾਤਮ ਕਹੇ।
ਸਤਿਗੁਰੂ ਜੀ ਆਪਣੇ ਮੁਖਾਰ ਬਿੰਦ ਚੋਂ ਸ਼ਬਦ ਉਚਾਰ ਕੇ ਉਹਨਾਂ ਸ਼ਬਦਾਂ ਵਿੱਚ ਵੀ ਮਹਿਮਾ ਦੱਸਦੇ, ਗੁਰੂ ਘਰ ਦੀ ਸ਼ਬਦ ਉਚਾਰ ਕੇ ਉਹਨਾਂ ਸ਼ਬਦਾਂ ਵਿੱਚ ਵੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ, ਸ੍ਰੀ ਅੰਮ੍ਰਿਤਸਰ ਸਰੋਵਰ ਦੀ ਜਿਹੜੀ ਮਹਿਮਾ ਹੈ ਉਹ ਸਤਿਗੁਰੂ ਜੀ ਆਪਣੇ ਸ਼ਬਦਾਂ ਰਾਹੀਂ ਉਚਾਰਨ ਕਰਕੇ ਸੁਣਾਉਂਦੇ ਨੇ।
ਕਰੇ ਕਾਰ ਸਿੱਖ ਸ਼ੁੱਧਤਾ ਲਹੈ।
ਬਹੁਤ ਸਾਰੇ ਸਿੱਖ ਸੇਵਾ ਕਰਕੇ ਸ਼ੁੱਧ ਹੋ ਰਹੇ ਨੇ, ਪਵਿੱਤਰ ਹੋ ਰਹੇ ਨੇ, ਸਤਿਗੁਰਾਂ ਦੇ ਦਰਬਾਰ ਦੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਕੇ ਪਵਿੱਤਰਤਾ ਨੂੰ, ਨਿਰਮਲਤਾਈ ਨੂੰ ਪ੍ਰਾਪਤ ਹੋ ਰਹੇ ਨੇ।
ਸ੍ਰੀ ਮੁਖ ਵਾਕ ਮਾਜ ਮਹੱਲਾ ਪੰਜਵਾਂ। ਉਦਮ ਕਰਤ ਮਨ ਨਿਰਮਲ ਹੋਵਾ।
ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਉਪਮਾ ਕਰਦੇ, ਕਹਿੰਦੇ ਭਾਈ ਜਿਹੜੇ ਸਿੱਖ ਇੱਥੇ ਆ ਕੇ ਉਦਮ ਕਰਦੇ ਨੇ ਸੇਵਾ ਦਾ, ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਨ ਦਾ ਉਦਮ ਕਰਦੇ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਬੈਠ ਕੇ ਕੀਰਤਨ ਸੁਣਨ ਦਾ ਉਦਮ ਕਰਦੇ ਨੇ, ਬਾਣੀ ਪੜਨ ਦਾ ਉਦਮ ਕਰਦੇ ਨੇ, ਪਰਮੇਸ਼ਰ ਦਾ ਸਿਮਰਨ ਕਰਨ ਵਾਸਤੇ ਉਦਮ ਕਰਦੇ ਨੇ, ਉਹਨਾਂ ਉਦਮ ਕਰਨ ਵਾਲਿਆਂ ਦੇ ਮਨ ਨਿਰਮਲ ਹੋ ਜਾਂਦੇ ਹਨ। ਉਦਮ ਕਰ ਤੇ ਆਨੰਦ ਭਇਆ ਸਿਮਰਤ ਸੁਖ ਸਾਰ। ਜਦੋਂ ਕੋਈ ਉਦਮ ਹੀ ਕਰਦਾ ਨਾ ਖਾਲਸਾ ਜੀ, ਨਾਮ ਸਿਮਰਨ ਕਰਕੇ ਤਾਂ ਆਨੰਦ ਬਣਦਾ ਹੀ ਹੈ। ਤੁਸੀਂ ਫੁਰਨਾ ਹੀ ਕਰ ਲਓ ਨਾ ਵੀ ਮੈਂ ਅੱਜ ਇੱਕ ਘੰਟਾ ਜਾਂ ਦੋ ਘੰਟੇ ਬਹਿ ਕੇ ਬਾਣੀ ਪੜ੍ਹਨੀ ਹੈ, ਫੁਰਨੇ ਨਾਲ ਹੀ ਆਨੰਦ ਬਣ ਜਾਂਦਾ। ਜਦੋਂ ਪੜ੍ਹਾਂਗੇ ਉਦੋਂ ਤਾਂ ਆਨੰਦ ਬਣਦਾ ਹੀ ਹੈ। ਫੁਰਨਾ ਹੀ ਕਰ ਲਓ ਵੀ ਅੱਜ ਕਥਾ ਸੁਣਾਂਗੇ, ਕੀਰਤਨ ਸੁਣਾਂਗੇ, फुरने नाल ही आनंद बन जाता, उदम कर दे जदों आके बैठ के सुन लग पांगे फिर होर आनंद बन जाएगा। धन गुरु अर्जन देव साहब जी महाराज जी कहते उदम करन दे नाल मन निर्मल हुंदा है, यह जिहड़ा मन है पवित्र हुंदा। पर कलयुग विच खालसा जी वरतारा उल्टा है, कलयुग विच भी बंदे बड़े उदम करदे ने, बड़े पुरुषार्थी लोग ने, उदम वाले लोग ने, पर वो उदम करदे ने पापां वाले पासे, उन्हां वाले पासे उदम नहीं करदे। महाराज जी का वचन है कि चंगे आई आलक करे बुरे आई हुए सेर। चंगा काम करना होवे ते दलिद्री बन जांदा है जी, मेरा अज सिर पीड़ है, मेरे अज गोडियां च दर्द है, आलसी बन जांदा है। बुरा काम कमर करना होवे ते उदों फिर ना सिर पीड़ हुंदा ते ना गोडे, उदों फिर शेर बन जांदा है, उदम करदा। महाराज जी दे बचन ने होर भी गुरबाणी दा महावाक है कि पाप करन वास्ते तां बड़ा उदम करदा पर जदों नाम जपना नाम की बेला पै पै सोया उदों आलसी हो जांदा। उदम करना तां भले कर्म वास्ते, चंगे कर्म वास्ते, चंगे काम वास्ते उदम जिहड़ा उह मित्र है, ते माड़े काम वास्ते जे उदम करदा ते फिर उह उदम दुश्मन है। इस करके महाराज जी कहिंदे भाई उदम करो भले कर्म दा, बाणी पढ़न वास्ते, सिमरन करन वास्ते, भजन करन वास्ते उदम करो। उदम करन दे नाल ए जिहड़ा मन है ਇਹ ਨਿਰਮਲ ਹੁੰਦਾ ਹੈ, ਪਵਿੱਤਰ ਹੁੰਦਾ ਹੈ।
ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ।
ਜਿਹੜਾ ਹਰੀ ਪਰਮੇਸ਼ਰ ਅਕਾਲ ਪੁਰਖ ਦੇ ਰਸਤੇ ਤੇ ਚੱਲ ਪੈਂਦਾ, ਪਰਮੇਸ਼ਰ ਦੇ ਮਾਰਗ ਤੇ ਚੱਲ ਪੈਂਦਾ, ਰੱਬ ਦੇ ਰਸਤੇ ਤੁਰ ਪੈਂਦਾ, ਪਰਮੇਸ਼ਰ ਦੇ ਰਾਹ ਤੇ ਚੱਲਣ ਵਾਲਿਆਂ ਦੇ ਸਾਰੇ ਭਰਮ ਖੋਏ ਜਾਂਦੇ ਹਨ। ਪਰਮੇਸ਼ਰ ਦੇ ਰਸਤੇ ਚੱਲਣ ਵਾਲਿਆਂ ਦੇ ਜਿਤਨੇ ਭਰਮ ਨੇ ਸਾਰੇ ਭਰਮ ਉਹਨਾਂ ਦੇ ਹਿਰਦਿਆਂ ਚੋਂ ਨਿਵਿਰਤ ਹੋ ਜਾਂਦੇ ਹਨ।
ਨਾਮ ਨਿਧਾਨ ਸਤਿਗੁਰੂ ਸੁਣਾਇਆ, ਮਿਟ ਗਏ ਸਗਲੇ ਰੋਗਾ ਜੀਓ।
ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਮੈਨੂੰ ਨਾਮ ਦਾ ਖਜ਼ਾਨਾ ਦ੍ਰਿੜ ਕਰਾਇਆ। ਨਾਮ ਨਿਧਾਨ ਸਤਿਗੁਰ ਸੁਣਾਇਆ, ਨਾਮ ਦਾ ਜਿਹੜਾ ਖਜ਼ਾਨਾ ਉਹ ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਮੈਨੂੰ ਸੁਣਾਇਆ, ਜਿਸ ਨੂੰ ਸੁਣ ਕੇ ਮੇਰੇ ਜਿਤਨੇ ਵੀ ਰੋਗ ਨੇ ਉਹ ਮਿਟ ਗਏ ਹਨ, ਮਿਟ ਗਏ ਸਗਲੇ ਰੋਗਾ ਜੀਓ। ਜਿੰਨੇ ਰੋਗ ਸੀ ਨਾਮ ਸੁਣਦੇ ਹੀ ਮਿਟ ਗਏ। ਨਾਮ ਸੁਣਨਾ, ਰਸਨਾ ਨਾਲ ਜਪਣਾ, ਕੰਨਾਂ ਨਾਲ ਸੁਣਨਾ, ਇਹ ਤਰੀਕਾ ਨਾਮ ਜਪਣ ਦਾ, ਜੁਗਤੀ ਹੈ। ਮਹਾਂਪੁਰਖ ਇਹ ਉਪਾਅ ਦੱਸਦੇ ਨੇ ਨਾਮ ਜਪਣ ਦਾ ਕਿ ਇਸ ਤਰੀਕੇ ਨਾਲ ਜਪੋ, ਰਸਨਾ ਨਾਲ ਜਪੋ ਤੇ ਕੰਨਾਂ ਨਾਲ ਸੁਣੋ। ਜਿਵੇਂ ਜਿਵੇਂ ਨਾਮ ਕੰਨਾਂ ਨਾਲ ਸੁਣਾਂਗੇ, ਸੁਣਦਿਆਂ ਸੁਣਦਿਆਂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਜਿੰਨੇ ਰੋਗ ਨੇ ਮਿਟ ਜਾਣਗੇ, ਸਾਰੇ ਰੋਗਾਂ ਦਾ ਨਾਸ ਹੋ ਜਾਏਗਾ, ਸਾਰੇ ਰੋਗਾਂ ਦੀ ਨਿਵਿਰਤੀ ਹੋ ਜਾਵੇਗੀ।
ਜੋ ਪਈ ਇਤਿਆਦਕ ਬੋ ਗੁਰੂ ਬਣਾਵੇ।
ਇਤਿਆਦਕ ਬਹੁਤ ਸਾਰੇ ਸ਼ਬਦ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਗੁਰੂ ਘਰ ਦੀ ਮਹਿਮਾ ਪ੍ਰਥਾਏ ਆਪਣੀ ਰਸਨਾ ਤੋਂ ਸ਼ਬਦ ਉਚਾਰਨ ਕਰਦੇ ਹਨ।
ਸੁਨ ਪਠਕਾਰ ਕਰਨ ਉਰ ਪਾਵੇ।
ਜਿਹਨਾਂ ਸ਼ਬਦਾਂ ਨੂੰ ਸੁਣ ਕੇ ਪੜ੍ਹ ਕੇ ਗੁਰੂ ਕੇ ਸਿੱਖਾਂ ਦੇ ਮਨਾਂ ਚ ਗੁਰੂ ਘਰ ਦੀ ਸੇਵਾ ਕਰਨ ਦਾ ਭਾਵ ਪੈਦਾ ਹੁੰਦਾ ਹੈ। ਜਦੋਂ ਗੁਰਸਿੱਖ ਸੁਣਦੇ ਨੇ ਸਤਿਗੁਰਾਂ ਦੇ ਸ਼ਬਦ ਜਾਂ ਪੜ੍ਹਦੇ ਨੇ ਤੇ ਪੜ੍ਹ ਸੁਣ ਕੇ ਫਿਰ ਉਹ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਉਹਨਾਂ ਦੇ ਮਨ ਚ ਚਾਉ ਪੈਦਾ ਹੁੰਦਾ ਹੈ।
ਦੋਨੋ ਰਹੇ ਪਾਸ ਗੁਰ ਦੇਵ।
ਭਾਈ ਲਾਲ ਤੇ ਭਾਈ ਲੰਗਾ ਇਹ ਦੋਵੇਂ ਸਿੱਖ ਸਤਿਗੁਰਾਂ ਦੇ ਕੋਲ ਰਹਿੰਦੇ ਨੇ, ਇਹ ਵੀ ਗੁਰੂ ਘਰ ਦੇ ਵਿਚ ਰਹਿ ਕੇ ਸੇਵਾ ਕਰਦੇ ਹਨ।
ਮੁਕਤ ਰੂਪ ਹੋਏ ਕਰ ਸੇਵ।
ਔਰ ਮੁਕਤੀ ਦਾ ਰੂਪ ਪ੍ਰਾਪਤ ਕਰਨ ਵਾਸਤੇ ਸੇਵਾ ਕਰਦੇ ਨੇ ਵੀ ਸਾਨੂੰ ਮੁਕਤੀ ਮਿਲ ਜਾਏ, ਸਾਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਏ, ਮੁਕਤੀ ਨੂੰ ਪ੍ਰਾਪਤ ਕਰਨ ਵਾਸਤੇ ਇਹ ਸੇਵਾ ਕਰਦੇ ਹਨ।
ਅਜਬ ਅਜਾਇਬ ਉਮਰਾ ਸ਼ਾਹੂ।
ਖਾਲਸਾ ਜੀ ਭਾਈ ਲਾਲ ਤੇ ਲੰਗਾਹ ਜੀ ਸੇਵਾ ਕਰਦਿਆਂ ਕਰਦਿਆਂ ਮੁਕਤ ਹੋ ਗਏ। ਇਸੇ ਤਰ੍ਹਾਂ ਹੋਰ ਵੀ ਸਿੱਖ ਨੇ ਭਾਈ ਅਜਬ ਅਜਾਇਬ, ਭਾਈ ਉਮਰਾ ਸ਼ਾਹ, ਇਹ ਵੀ ਸਤਿਗੁਰਾਂ ਦੇ ਦਰਬਾਰ ਵਿੱਚ ਆਏ ਸੇਵਾ ਕਰਦੇ ਨੇ। ਭਾਈ ਅਜਬ ਅਜਾਇਬ ਜੀ ਔਰ ਭਾਈ ਉਮਰਾ ਸ਼ਾਹ ਜੀ,
ਇਹ ਮਸੰਦ ਗੁਰੂ ਪਾਓ।
ਖਾਲਸਾ ਜੀ ਭਾਈ ਅਜਬ ਅਜਾਇਬ ਤੇ ਭਾਈ ਉਮਰਾ ਸ਼ਾਹ ਇਹ ਦੋਵੇਂ ਗੁਰੂ ਸਾਹਿਬ ਜੀ ਦੇ ਘਰ ਦੇ ਮਸੰਦ ਸਨ। ਇਹ ਮਸੰਦ ਸੀ ਗੁਰੂ ਕੀ ਸੰਗਤ ਨੂੰ ਜੋੜਨਾ ਗੁਰੂ ਘਰ ਨਾਲ, ਉਹਨਾਂ ਕੋਲੋਂ ਸਾਰੀ ਦਸਵੰਧ ਦੀ ਮਾਇਆ ਇਕੱਠੀ ਕਰਕੇ ਗੁਰੂ ਘਰ ਲੈ ਕੇ ਆਉਣੀ, ਇਹ ਜਿਹੜੀ ਸਾਰੀ ਡਿਊਟੀ ਸੀ ਇਹ ਦੋਵੇਂ ਮਸੰਦ ਨਿਭਾਉਂਦੇ ਸੀ। ਭਾਈ ਅਜਬ ਅਜਾਇਬ ਤੇ ਭਾਈ ਉਮਰਾ ਸ਼ਾਹ ਇਹ ਦੋਵੇਂ ਗੁਰੂ ਘਰ ਦੇ ਮਸੰਦ ਹਨ।
ਕਾਰ ਸੁਦਾ ਸਰ ਕੀ ਪੀ ਕਰੇ,
ਇਹ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਵੀ ਸੇਵਾ ਕਰਦੇ ਨੇ। ਜਿਹੜੀ ਸੇਵਾ ਅੰਮ੍ਰਿਤਸਰ ਸਰੋਵਰ ਦੀ ਚੱਲ ਰਹੀ ਹੈ ਉਸ ਸੇਵਾ ਵਿੱਚ ਸੰਗਤ ਕੋਲੋਂ ਮਾਇਆ ਉਗਰਾ ਕੇ ਲਿਆ ਕੇ ਸੇਵਾ ਵਿੱਚ ਪਾਉਂਦੇ ਹਨ।
ਸੰਗਤ ਤੇ ਗੁਰਕਾਰ ਸੰਭਰੇ,
ਬਹੁਤ ਸਾਰੀ ਜਿਹੜੀ ਗੁਰੂ ਘਰ ਦੀ ਸੰਗਤ ਆਲੇ ਦੁਆਲੇ ਉਹਨਾਂ ਸੰਗਤਾਂ ਦੇ ਕੋਲੋਂ ਮਾਇਆ ਉਗਰਾ ਕੇ ਦਸਵੰਧ ਦੀ ਮਾਇਆ ਇਕੱਠੀ ਕਰਕੇ ਇਹ ਗੁਰੂ ਘਰ ਲੈ ਕੇ ਆਉਂਦੇ ਨੇ।
ਆਨ ਗੁਰੂ ਕੇ ਪਾਸ ਪੁਚਾਵੇ,
ਉਹ ਜਿਹੜਾ ਦਸਵੰਧ ਹੈ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਲਿਆ ਕੇ ਭੇਟ ਕਰਦੇ, ਉਹ ਦਸਵੰਧ ਮਹਾਰਾਜ ਜੀ ਦੇ ਚਰਨਾਂ ਚ ਲਿਆ ਕੇ ਹਾਜ਼ਰ ਕਰਦੇ ਨੇ।
ਨਿਜ ਹਿਤ ਜੋ ਸਿੱਖਣ ਤੇ ਪਾਵੇ,
ਔਰ ਉਸ ਦਸਵੰਧ ਵਿੱਚੋਂ ਇੱਕ ਪੈਸਾ ਵੀ ਆਪਣੇ ਵਾਸਤੇ ਨਹੀਂ ਖਰਚਦੇ। ਭਲੀ ਬਿਰਤੀ ਵਾਲੇ ਸਨ, ਚੰਗੀ ਭਾਵਨਾ ਵਾਲੇ ਸਨ। ਜਿਹੜੀ ਸੰਗਤ ਦੀ ਮਾਇਆ ਲਿਆਉਂਦੇ ਨੇ ਨਾ ਉਹਦੇ ਚੋਂ ਖਰਚਾ ਆਪਣੇ ਵਾਸਤੇ ਨਹੀਂ ਕਰਦੇ, ਆਪਣੇ ਵਾਸਤੇ ਉਹ ਧਨ ਖਰਚਦੇ ਨੇ ਜਿਹੜਾ ਸੰਗਤ ਕੋਲੋਂ ਸਿੱਖਾਂ ਕੋਲੋਂ ਵੱਖਰਾ ਇਹਨਾਂ ਨੂੰ ਆਪਣੇ ਵਾਸਤੇ ਮਿਲਦਾ। ਗੁਰੂ ਘਰ ਵਾਸਤੇ ਜਿਹੜੀ ਮਾਇਆ ਹੁੰਦੀ ਉਹਦੇ ਵਿੱਚੋਂ ਇੱਕ ਪੈਸਾ ਨਹੀਂ ਲੈਂਦੇ, ਤੇ ਸੰਗਤ ਕੋਲੋਂ ਜਿਹੜੀ ਹੋਰ ਮਾਇਆ ਜਿਹੜੀ ਇਹਨਾਂ ਦੇ ਗੁਜਰਾਨ ਵਾਸਤੇ ਉਹੀ ਮਾਇਆ ਸੰਗਤ ਕੋਲੋਂ ਲੈ ਕੇ ਉਹਦੇ ਨਾਲੇ ਆਪਣਾ ਗੁਜ਼ਾਰਾ ਕਰਦੇ ਨੇ।
ਇੱਕ ਦਿਨ ਸਾਹਿਬ ਬੂਜਨ ਠਾਣੇ,
ਇੱਕ ਦਿਨ ਦਾ ਬਚਨ ਹੈ ਕਿ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਭਾਈ ਅਜਬ ਅਜਾਇਬ ਤੇ ਭਾਈ ਉਮਰਾ ਸ਼ਾਹ ਇਹ ਦੋਵੇਂ ਸਤਿਗੁਰਾਂ ਦੇ ਕੋਲ ਬੈਠੇ ਸੀ। ਇਹਨਾਂ ਦੋਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪੁੱਛਣ ਲੱਗੇ,
ਗੁਰ ਧਨ ਕੋ ਤੁਮ ਕਿਸ ਬਿਦ ਜਾਨੋ, ਜੋ ਸੰਗਤ ਤੇ ਲਿਆਵਨ ਠਾਨੋ।
ਮਹਾਰਾਜ ਜੀ ਕਹਿੰਦੇ ਭਾਈ ਅਜਬ ਅਜਾਇਬ ਤੇ ਉਮਰਾ ਸ਼ਾਹ ਜੀ ਏਦਾਂ ਦੱਸੋ ਕਿ ਜਿਹੜਾ ਗੁਰੂ ਘਰ ਦਾ ਧਾਨ ਹੈ, ਜਿਹੜਾ ਧਨ ਤੁਸੀਂ ਸੰਗਤ ਕੋਲੋਂ ਦਸਵੰਧ ਦਾ ਇਕੱਠਾ ਕਰਕੇ ਗੁਰੂ ਘਰ ਲੈ ਕੇ ਆਉਂਦੇ ਹੋ, ਤੁਸੀਂ ਉਸ ਗੁਰੂ ਘਰ ਦੇ ਧਾਨ ਨੂੰ ਕਿਸ ਤਰ੍ਹਾਂ ਦਾ ਸਮਝਦੇ ਹੋ? ਜਿਹੜਾ ਗੁਰੂ ਘਰ ਦਾ ਧਾਨ ਹੈ, ਮਾਇਆ ਹੈ, ਸੰਗਤ ਕੋਲੋਂ ਗਰਾਹ ਕੇ ਲਿਆਉਂਦੇ ਹੋ, ਉਸ ਗੁਰੂ ਘਰ ਦੇ ਧਾਨ ਨੂੰ ਤੁਸੀਂ ਕਿਹੋ ਜਿਹਾ ਸਮਝਦੇ, ਉਹਨੂੰ ਕਿਸ ਤਰ੍ਹਾਂ ਜਾਣਦੇ ਹੋ?
ਕਹੋ ਤਿਨੋ ਹਮ ਬਿਖ ਸਮ ਜਾਣੇ, ਸ਼ਿਵ ਨਿਰਮਾਇਲ ਕੇਰ ਸਮਾਨੇ।
ਭਾਈ ਅਜਬ ਅਜਾਇਬ ਤੇ ਭਾਈ ਉਮਰਾ ਸ਼ਾਹ ਜੀ ਸਤਿਗੁਰਾਂ ਦਾ ਬਚਨ ਸੁਣ ਕੇ ਬੋਲੇ, ਕਹਿਣ ਲੱਗੇ ਪਾਤਸ਼ਾਹ ਜੀ ਜਿਹੜਾ ਗੁਰੂ ਘਰ ਦਾ ਧਾਨ ਹੈ ਅਸੀਂ ਉਹਨੂੰ ਜ਼ਹਿਰ ਦੇ ਸਮਾਨ ਜਾਣਦੇ ਹਾਂ ਕਿ ਉਹ ਬਿਖ ਹੈ। ਗੁਰੂ ਘਰ ਦਾ ਜਿਹੜਾ ਧਾਨ ਹੈ ਸਾਡੇ ਵਾਸਤੇ ਜ਼ਹਿਰ ਹੈ, ਉਹ ਸਾਡੇ ਵਾਸਤੇ ਬਿਖ ਹੈ। ਅਸੀਂ ਇਹ ਸਮਝਦੇ ਹਾਂ ਵੀ ਜਿਵੇਂ ਸ਼ਿਵ ਜੀ ਨੂੰ ਕੋਈ ਵਸਤੂ ਭੇਟ ਕੀਤੀ ਹੋਵੇ ਨਾ ਤੇ ਸ਼ਿਵ ਜੀ ਦੇ ਅੰਗਾਂ ਨੂੰ ਲੱਗੀ ਹੋਵੇ, ਉਹ ਕਿਸੇ ਦੇ ਵਰਤਣ ਜੋਗੇ ਨਹੀਂ ਰਹਿੰਦੀ, ਕਿਉਂਕਿ ਸ਼ਿਵ ਜੀ ਨੇ ਗਲ ਚ ਪਾਉਣੀ ਆ ਹੱਡਾਂ ਦੀ ਮਾਲਾ, ਜੋ ਲਾਹ ਕੇ ਰੱਖ ਦੇਵੇ ਤੇ ਕਿਸੇ ਦੇ ਗਲ ਚ ਪਾਉਣ ਜੋਗੀ ਹੈ ਉਹ? ਉਹਨੇ ਸਰੀਰ ਤੇ ਸ਼ਮਸ਼ਾਨ ਭੂਮੀ ਦੀ ਸਵਾਹ ਮਲਣੀ ਹੈ, ਉਹ ਸਵਾਹ ਲਾਹ ਕੇ ਰੱਖੇ ਉਹ ਵੀ ਕਿਸੇ ਦੇ ਕੰਮ ਨਹੀਂ ਆਉਂਦੀ। ਕਹਿੰਦੇ ਮਹਾਰਾਜ ਇਸ ਤਰ੍ਹਾਂ ਅਸੀਂ ਗੁਰੂ ਘਰ ਦਾ ਜਿਹੜਾ ਧਾਨ ਹੈ ਉਹ ਸ਼ਿਵ ਜੀ ਨੂੰ ਭੇਟਾ ਕੀਤੀ ਹੋਈ ਵਸਤੂ ਦੇ ਬਰਾਬਰ ਸਮਝਦੇ ਹਾਂ, ਜ਼ਹਿਰ ਦੇ ਸਮਾਨ ਸਮਝਦੇ ਹਾਂ, ਬਿਖ ਦੇ ਸਮਾਨ ਸਮਝਦੇ ਹਾਂ। ਹਾਂਜੀ,
ਸੁਨ ਸ਼੍ਰੀ ਮੁਖ ਤੇ ਬਾਕ ਉਚਾਰਾ, ਕਰੋ ਜੇ ਇਮ तुम होए उधारा।
ये सुन के सतगुरु जी बोले कहंदे चंगा भला जे तुसी इस तरह की बिरती रखदे हो ना ते फिर तुहाडा उधार हो जाएगा। गुरु घर का जिहड़ा धान है जिहड़े गुरु घर के सेवादार ने खालसा जी भाई मनी सिंह जी शहीद दे कोले बचन चले भाई मनी सिंह जी दे कोल सिख बैठे कुछ रागी सिंह गुरु घर की सेवा करन वाले वो कहंदे जी असीं भी तां गुरु घर का धन खाने साडे वास्ते की हुक्म है फिर साडे वास्ते भी जहर ही है ना। भाई साहब भाई मनी सिंह जी ने बचन किया जिहड़ा गुरु घर का पुजारी है सेवक है वो भी उतना क लवे जिन्ने क नाल उहदा ते उहदे परिवार का गुजारा चल जावे जे अधिक लैंदा ते उहदे वास्ते भी जहर है। आम सधारण व्यक्ति वास्ते तां बिख है ही तन निर्वाह मात्र लवे उतने विच गुजारा कर लवे। सो इत्थे महाराज जी कहंदे ना मसंदा नूं जे तुहाडी इस तरह की बिरती है ना ते फिर तुहाडा उधार हो जाएगा फिर तुहाडा पार उतारा हो जाएगा।
पैड़ा सिख छजल तिस जाती।
खालसा जी एक होर गुरु घर दा सिख सतगुरां दे चरणां च आया इहदा नां सी भाई पैड़ा। भाई पैड़े दी गोत्र है छजल छजल जाति दे नाल ए संबंधित है।
कंदू संगर जात उपाती।
एक है भाई कंदू एदा गोत्र है ते संगर एदा नां है ए चल के सतगुरां दे चरणां विच आया।
श्री अर्जन को बंधन कीन।
भाई पैड़ा छजल जी और भाई कंदू संगर जी इन्हां दोवां सिखां ने आके धन गुरु अर्जन साहिब पंजवें पातशाह दे चरणां च मत्था टेकिया। महाराज पंजवें पातशाह दे चरणां च इन्हां ने आण के नमस्कार कीती है।
उन अरदास करी होए दीन।
बड़े दीन होके निमाणे होके इन्हां दोवां ने सतगुरु जी दे चरणां च बेनती कीती। भाई पैड़ा जी होणा ने महाराज कृपा करके दया करके दसो भी साड़ी कल्याण किवें होवेगी साड़ी मुक्ति किवें होवेगी साड़ा जन्म मरण महाराज जी किवें कटिया जाएगा।
किम हमरो होवे कल्याण श्री गुर देहो उपदेश बखान।
महाराज जी कृपा करके साड़ी कल्याण किवें होवेगी ऐसा उपदेश सानू दियो कि साड़ी मुक्ति किवें होवेगी असी जन्म मरण तो मुक्त किवें होवांगे ऐसा पवित्र उपदेश हे गरीब नवाज सतगुरु जी आप जी कृपा करके सानू बख्शिश करो।
सतगुर कहो सुदा सर नावो शब्द विचारो गुरमत पावो।
सतगुरु जी ने वचन कीता भाई पैड़ा जी भाई कंदू संगर जी नू महाराज जी कहण लगे भाई सिखो जे जन्म मरण तो मुक्त होना चाहुंदे हो कल्याण चाहुंदे हो ते एदा करो सुधा सर श्री अमृतसर सरोवर च इशनान करया करो। और श्री अमृतसर सरोवर विच इशनान करके फिर शब्द दी विचार करो गुरबाणी दी विचार करो क्योंकि मुक्ति उदों तक नहीं मिलदी। सतगुरु नूं सब को वेखदा जेता जगत संसार डिठे मुक्त ना होवई जिचर शब्द ना करी विचार। जदों तक शब्द दी विचार नहीं करदे उदों तक मुक्ति प्राप्त नहीं हो सकदी क्योंकि मुक्ति दा पता ही नहीं लगना। शब्द की विचार करके पता लगेगा ना मुक्ति की है मुक्ति का स्वरूप की है मुक्ति प्राप्त किवें हुंदी है मुक्ति दे साधन की ने सारी विचार शब्द की विचार चो ही प्राप्त होनी। इस करके सतगुरु जी कहिंदे भाई सिखो एक तां श्री अमृतसर सरोवर च इशनान करिया करो इशनान करके फिर शब्द की विचार करो ते शब्द की विचार करके गुरमत दे धारनी होवो। शब्द नूं विचार के शब्द विच जिहड़ी मत गुरु ने दित्ती है उस मत नूं धारण करना गुरु की मत नूं धारण करना है।
गुर सिखन की सेवा करिए तज हंकार ਨਮਰਤਾ ਧਰੀਐ।
ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ ਹੈ ਔਰ ਹੰਕਾਰ ਛੱਡ ਕੇ, ਹੰਕਾਰ ਦਾ ਤਿਆਗ ਕਰਕੇ ਆਪਣੇ ਅੰਦਰ ਨਿਮਰਤਾ ਧਾਰਨ ਕਰਨੀ ਹੈ। ਗੁਰਸਿੱਖਾਂ ਦੀ ਸੇਵਾ ਕਰਨੀ ਹੈ, ਹੰਕਾਰ ਛੱਡਣਾ, ਹਉਮੈ ਨਹੀਂ ਰੱਖਣੀ। ਗੁਰਸਿੱਖ ਵਿੱਚ ਹਉਮੈ ਨਾ ਹੋਵੇ, ਹੰਕਾਰ ਨਾ ਹੋਵੇ, ਕਿਉਂਕਿ ਹਉਮੈ ਨਾਮ ਨਹੀਂ ਟਿਕਣ ਦਿੰਦੀ, ਹਉਮੈ ਨਾਮ ਦਾ ਨਿਵਾਸ ਨਹੀਂ ਹੋਣ ਦਿੰਦੀ। ਹਉਮੈ ਇਹੋ ਜਿਹੀ ਥਿੰਧਾਈ ਹੈ ਕਾਗਜ਼ ਤੇ ਲੱਗੀ ਹੋਈ, ਜਿਵੇਂ ਜਿਸ ਕਾਗਜ਼ ਤੇ ਥਿੰਧਾਈ ਲੱਗੀ ਹੋਵੇ ਉਹਦੇ ਤੇ ਪਾਣੀ ਦਾ ਅਸਰ ਨਹੀਂ ਹੁੰਦਾ। ਏਦਾਂ ਜਿਹਨਾਂ ਮਨਾਂ ਤੇ ਹਉਮੈ ਦੀ ਥਿੰਧਾਈ ਹੈ ਉਹਨਾਂ ਤੇ ਨਾਮ ਦਾ ਅਸਰ ਨਹੀਂ ਹੁੰਦਾ। ਇਸ ਕਰਕੇ ਪਹਿਲਾਂ ਇਹਨੂੰ ਤਿਆਗਣਾ, ਹਉਮੈ ਨੂੰ ਤਜੋ ਔਰ ਆਪਣੇ ਅੰਦਰ ਨਿਮਰਤਾ ਧਾਰਨ ਕਰੋ।
ਜੇ ਸਤਿਗੁਰ ਤੀਸਰ ਪਤਸ਼ਾਹੂ,
ਫਿਰ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਜਿਹੜੇ ਸਾਡੇ ਵੱਡੇ ਸਤਿਗੁਰੂ ਨੇ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ,
ਹਮਰੇ ਪਿਤਾ ਹਕਾਰੇ ਪਾਹੂ।
ਵੱਡਿਆਂ ਸਤਿਗੁਰਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪਣੇ ਕੋਲ ਬੁਲਾਇਆ। ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਕਰਕੇ ਸਾਡੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਆਪਣੇ ਕੋਲ ਬੁਲਾਇਆ।
ਕਹਿਓ ਬਚਨ ਕਲ ਯੁਗ ਕੇ ਜੀਵ।
ਉਹਨਾਂ ਨੇ ਸਾਡੇ ਪਿਤਾ ਜੀ ਨੂੰ ਆਪਣੇ ਕੋਲ ਬੁਲਾ ਕੇ ਹੁਕਮ ਕੀਤਾ, ਕਹਿਣ ਲੱਗੇ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਨੂੰ ਕਿ ਹੇ ਸ੍ਰੀ ਗੁਰੂ ਰਾਮਦਾਸ ਜੀ, ਕਲ ਯੁਗ ਦੇ ਵਿੱਚ ਜਿਹੜੇ ਜੀਵ ਹਨ,
ਸਗਰੀ ਸ਼ਕਤ ਬਹੀਨੇ ਥੀਵ,
ਕਲ ਯੁਗ ਦੇ ਜਿਹੜੇ ਜੀਵ ਨੇ ਉਹ ਸਾਰੀਆਂ ਸ਼ਕਤੀਆਂ ਤੋਂ ਵਿਹੂਣੇ ਨੇ। ਕਲ ਯੁਗ ਦੇ ਜੀਵਾਂ ਚ ਕੋਈ ਸ਼ਕਤੀ ਨਹੀਂ, ਕੋਈ ਤਾਣ ਨਹੀਂ, ਕੋਈ ਸਮਰਥਾ ਨਹੀਂ।
ਇੱਕ ਤੋਂ ਭਾਈ ਆਰ ਜਾ ਛੋਟੀ,
ਇੱਕ ਤਾਂ ਕਲਯੁਗ ਦੇ ਜੀਵਾਂ ਦੀ ਜਿਹੜੀ ਉਮਰ ਹੈ ਉਹ ਛੋਟੀ ਹੋ ਗਈ ਹੈ। ਕਲਯੁਗ ਦੇ ਜਿਹੜੇ ਜੀਵ ਨੇ ਉਹਨਾਂ ਦੀ ਉਮਰ ਬਿਲਕੁਲ ਛੋਟੀ ਹੋ ਗਈ ਹੈ।
ਹੀਨ ਪਦਾਰਥ ਬੁੱਧੀ ਮੋਟੀ,
ਦੂਜਾ ਉਹ ਪਦਾਰਥਾਂ ਤੋਂ, ਸ਼ਕਤੀ ਤੋਂ, ਪਦਾਰਥਾਂ ਤੋਂ ਵੀ ਹੀਣੇ ਹੋ ਗਏ ਨੇ। ਉਹ ਸਮ੍ਰਿਧੀ, ਉਹ ਪਦਾਰਥ ਜੀਵਾਂ ਕੋਲ ਨਹੀਂ ਰਹੇ ਜਿਹੜੇ ਪਹਿਲੇ ਯੁੱਗਾਂ ਵਿੱਚ ਸਨ। ਔਰ ਕਲਯੁਗ ਦੇ ਲੋਕਾਂ ਦੀ ਜਿਹੜੀ ਬੁੱਧੀ ਹੈ ਉਹ ਵੀ ਮੋਟੀ ਹੋ ਗਈ ਹੈ, ਇਹਨਾਂ ਦੀ ਜਿਹੜੀ ਅਕਲ ਹੈ ਉਹ ਵੀ ਮੋਟੀ ਹੋ ਗਈ ਹੈ। ਖਾਲਸਾ ਜੀ, ਆਪਾਂ ਆਪ ਅੰਦਾਜ਼ਾ ਲਾ ਸਕਦੇ ਹਾਂ ਕਿ ਜਦੋਂ ਇਹ ਜਿਹੜੀ ਬੋਲੀ ਹੈ ਲਿਖਣ ਦੀ ਸ਼ੈਲੀ ਵਿੱਚ ਨਹੀਂ ਸੀ ਆਈ, ਤੇ ਸਾਡੇ ਭਾਰਤ ਖੰਡ ਦੇ ਰਿਸ਼ੀ ਮੁਨੀ ਜਿਹੜੇ ਸਨ ਉਹ ਸੂਤਰ ਉਚਾਰਦੇ ਸੀ, ਅਗਲੇ ਜਿਹੜੇ ਸੁਣਦੇ ਸੀ ਉਹ ਸੁਣ ਕੇ ਜ਼ੁਬਾਨੀ ਯਾਦ ਕਰ ਲੈਂਦੇ ਸੀ। ਸੁਣ ਕੇ ਜ਼ੁਬਾਨੀ ਯਾਦ ਕਰਨ ਵਾਲਿਆਂ ਦੀ ਸੁਰਤੀ, ਉਹਨਾਂ ਦੀ ਮਤ ਕਿੰਨੀ ਬਰੀਕ ਹੋਵੇਗੀ ਜਿਹੜੇ ਸੁਣ ਕੇ ਯਾਦ ਕਰ ਲੈਂਦੇ ਸੀ, ਪਰ ਕਿਉਂਕਿ ਲਿਖਣ ਦੀ ਸ਼ੈਲੀ ਹੈ ਹੀ ਨਹੀਂ ਸੀ। ਲਿਖਣ ਦੀ ਸ਼ੈਲੀ ਤਾਂ ਬਹੁਤ ਬਾਅਦ ਵਿੱਚ ਆਈ। ਰਚਾਵਾਂ ਜਿਹੜੀਆਂ ਵੇਦਾਂ ਦੀਆਂ ਜਾਂ ਜਿਹੜੇ ਸ਼ਲੋਕ ਨੇ ਉਹ ਪਹਿਲਾਂ ਸੁਣ ਕੇ ਯਾਦ ਕਰਦੇ ਰਹੇ ਰਿਸ਼ੀ ਮੁਨੀ ਜਿੰਨੇ ਲੋਕ ਸਨ। ਹੁਣ ਕਲਯੁਗ ਦੇ ਵਿੱਚ ਮਹਾਰਾਜ ਜੀ ਕਹਿੰਦੇ ਜੀਵਾਂ ਦੀ ਜਿਹੜੀ ਮੱਤ ਹੈ ਉਹ ਹੋ ਗਈ ਹੈ ਮੋਟੀ, ਇਤਨੀ ਮੋਟੀ ਹੋ ਗਈ ਹੈ ਵੀ ਹੁਣ ਜਪਜੀ ਸਾਹਿਬ ਦੀ ਬਾਣੀ ਤੱਕ ਪੜ੍ਹ ਕੇ ਵੀ ਯਾਦ ਨਹੀਂ ਹੁੰਦੀ ਸਿੱਖਾਂ ਨੂੰ। ਮੱਤ ਤੇ ਪੜਦਾ ਜੋ ਪੈ ਗਿਆ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਸੁਣਾ ਰਹੇ ਨੇ ਬਚਨ ਕਿ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਕਿਹਾ ਕਿ ਕਲਯੁਗ ਦੇ ਜੀਵ ਲਪਾਗੋ ਹੋ ਗਏ, ਉਹਨਾਂ ਦੀਆਂ ਉਮਰਾਂ ਵੀ ਛੋਟੀਆਂ ਹੋ ਗਈਆਂ ਔਰ ਉਹਨਾਂ ਦੀਆਂ ਜਿਹੜੀਆਂ ਬੁੱਧੀਆਂ ਹਨ ਉਹ ਜਿਹੜੀ ਬੁੱਧੀ ਹੈ ਉਹ ਵੀ ਮੋਟੀ ਹੋ ਗਈ ਹੈ।
ਕਰ ਨਾ ਸਕੇ ਸਭ ਤੀਰਥ ਮੱਜਨ,
ਉਹ ਸਾਰੇ ਤੀਰਥਾਂ ਚ ਜਾ ਕੇ ਨਹਾ ਨਹੀਂ ਸਕਦੇ। 68 ਤੀਰਥ ਨੇ, 68 ਤੀਰਥਾਂ ਤੇ ਜਾ ਕੇ ਹਰ ਇੱਕ ਤੀਰਥ ਤੇ ਜਾ ਕੇ ਉਹ ਇਸ਼ਨਾਨ ਨਹੀਂ ਕਰ ਸਕਦੇ। ਇਹਨਾਂ ਕਿਸੇ ਕੋਲ ਸਮਾਂ ਨਹੀਂ, ਜੇ ਕਿਸੇ ਕੋਲ ਸਮਾਂ ਤੇ ਉਹਨਾਂ ਕੋਲ ਪੈਸਾ ਨਹੀਂ ਖਰਚਾ ਕਰਨ ਵਾਸਤੇ ਵੀ 68 ਤੀਰਥਾਂ ਤੇ ਇਸ਼ਨਾਨ ਕਰਨ, ਤੇ ਜੇ ਕਿਸੇ ਕੋਲ ਪੈਸਾ ਵੀ ਹੈ ਸਮਾਂ ਵੀ ਹੈ ਪਰ ਉਹਨਾਂ ਦੇ ਸਰੀਰ ਵਿੱਚ ਤਾਕਤ ਕੋਈ ਨਹੀਂ ਵੀ ਉਹ ਜਾ ਕੇ ਤੀਰਥਾਂ ਤੇ ਹਰ ਇੱਕ ਤੀਰਥ ਤੇ ਜਾ ਕੇ ਯਾਤਰਾ ਕਰਕੇ ਇਸ਼ਨਾਨ ਕਰ ਸਕਣ। ਕਲਯੁਗ ਵਿੱਚ ਜਿਹੜੇ ਜੀਵ ਨੇ ਉਹ ਸਾਰੇ ਤੀਰਥਾਂ ਤੇ ਜਾ ਕੇ ਇਸ਼ਨਾਨ ਨਹੀਂ ਕਰ ਸਕਦੇ।
ਵਿਦ ਸੋ ਦਾਨ ਦੇ ਨੈ ਸਵਜਨ,
ਨਾ ਹੀ ਵਿਧੀ ਪੂਰਵਕ ਉਹ ਦਾਨ ਪੁੰਨ ਕਰ ਸਕਦੇ ਨੇ, ਨਾ ਹੀ ਉਹਨਾਂ ਦੇ ਕੋਲੋਂ ਦਾਨ ਪੁੰਨ ਹੁੰਦਾ।
ਇਸ ਕਾਰਨ ਤੇ ਤੀਰਥ ਮਹਾ,
ਇਸ ਕਰਕੇ ਹੇ ਗੁਰੂ ਰਾਮਦਾਸ ਜੀ ਤੁਸੀਂ ਇੱਕ ਮਹਾਨ ਤੀਰਥ ਦੀ ਸਿਰਜਣਾ ਕਰੋ। ਇੱਕ ਮਹਾਨ ਤੀਰਥ ਇਸ ਮਾਤ ਲੋਕ ਦੀ ਧਰਤੀ ਤੇ ਲਗਾਵੋ।
ਮਦਰ ਦੇਸ਼ ਮੈਂ ਰਚੀਏ ਇਹਾਂ,
ਇਸ ਮਦਰ ਦੇਸ਼ ਵਿੱਚ, ਮਦਰ ਦੇਸ਼ ਕਹਿੰਦੇ ਨੇ ਪੰਜਾਬ ਦੇ ਇਲਾਕੇ ਨੂੰ, ਇਹ ਮਾਝੇ ਦਾ ਜਿਹੜਾ ਇਲਾਕਾ ਹੈ, ਇੱਥੇ ਤੁਸੀਂ ਉਸ ਤੀਰਥ ਦੀ ਰਚਨਾ ਕਰੋ, ਸੋਹਣੇ ਤੀਰਥ ਨੂੰ ਬਣਾਵੋ।
ਤੀਨ ਲੋਕ ਕੇ ਤੀਰਥ ਜੋਏ,
ਤਿੰਨਾਂ ਲੋਕਾਂ ਦੇ ਜਿਹੜੇ ਤੀਰਥ ਨੇ, ਕੱਲੇ ਮਾਤ ਲੋਕ ਜੀ ਨਹੀਂ, ਤਿੰਨਾਂ ਲੋਕਾਂ ਵਿੱਚ ਜਿਤਨੇ ਤੀਰਥ ਹਨ,
ਸਭ ਕੋ ਫਲ ਇਸ਼ਨਾਨ ਤੇ ਹੋਏ।
ਇਹੋ ਜਿਹਾ ਤੀਰਥ ਗੁਰੂ ਰਾਮਦਾਸ ਜੀ ਤੁਸੀਂ ਬਣਾਓ ਕਿ ਜਿਸ ਤੀਰਥ ਵਿੱਚ ਇਸ਼ਨਾਨ ਕਰਕੇ ਤਿੰਨਾਂ ਲੋਕਾਂ ਦੇ ਤੀਰਥ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਏ। ਤਿੰਨਾਂ ਲੋਕਾਂ ਦੇ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਵੇ, ਐਸੇ ਸੁੰਦਰ ਤੀਰਥ ਦੀ, ਐਸੇ ਸੁੰਦਰ ਤਾਲ ਦੀ ਸਿਰਜਣਾ ਹੇ ਗੁਰੂ ਰਾਮਦਾਸ ਜੀ ਤੁਸੀਂ ਕਰੋ। ਇਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਹੁਕਮ ਕੀਤਾ।
ਇਸ ਥਲ ਥੇ ਉਹ ਬਤਾਇਓ ਜਬੈ,
ਤੇ ਇਹ ਜਿਹੜੀ ਜਗ੍ਹਾ ਗੁਰੂ ਅਰਜਨ ਸਾਹਿਬ ਦੱਸ ਰਹੇ ਨੇ, ਕਹਿੰਦੇ ਆਹ ਜਿਹੜੀ ਜਗ੍ਹਾ ਦਾ ਥੇ ਹੈ, ਇਹ ਜਿਹੜੀ ਥੇ ਜਿਹੜੀ ਜਗ੍ਹਾ ਉਸ ਵੇਲੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੱਸੀ।
ਹਮਰੇ ਪਿਤਾ ਖਨਾਇਓ ਤਬੈ,
ਸਾਡੇ ਪਿਤਾ ਜੀ ਨੇ ਇੱਥੇ ਸਰੋਵਰ ਦੀ ਖੁਦਵਾਈ ਸ਼ੁਰੂ ਕੀਤੀ। ਸਾਡੇ ਪਿਤਾ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਹੁਕਮ ਦੇ ਨਾਲ ਇਸ ਜਗ੍ਹਾ ਤੇ ਤੀਰਥ ਦੀ ਖੁਦਵਾਈ ਆਰੰਭ ਕੀਤੀ।
ਸ਼੍ਰੀ ਅੰਮ੍ਰਿਤ ਸਰ ਰਾਖਿਓ ਨਾਮੂ, ਚਤਰ ਪਦਾਰਥ ਕੋ ਨਿਤ ਧਾਮੂ।
ਔਰ ਇਸ ਪਾਵਨ ਸਰੋਵਰ ਦਾ ਨਾਮ ਰੱਖਿਆ ਸ੍ਰੀ ਅੰਮ੍ਰਿਤਸਰ। ਇਸ ਸਰੋਵਰ ਦੀ ਸਿਰਜਣਾ ਕਰਕੇ ਇਸ ਸਰੋਵਰ ਦਾ ਨਾਂ ਰੱਖਿਆ ਸ੍ਰੀ ਅੰਮ੍ਰਿਤਸਰ। ਔਰ ਮਹਾਰਾਜ ਜੀ ਕਹਿੰਦੇ ਜਿਹੜਾ ਸ੍ਰੀ ਅੰਮ੍ਰਿਤਸਰ ਸਰੋਵਰ ਹੈ ਭਾਈ, ਇੱਥੇ ਹਰ ਵਕਤ ਚਾਰੇ ਪਦਾਰਥ ਪ੍ਰਾਪਤ ਹੁੰਦੇ ਨੇ, ਧਰਮ, ਅਰਥ, ਕਾਮ, ਮੋਕਸ਼, ਚਾਰ ਪਦਾਰਥ ਨੇ ਨਾ, ਚਾਰੋਂ ਦੇ ਚਾਰੋਂ ਪਦਾਰਥ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸਮਹਿਮਾ ਕਰਕੇ, ਇਸ ਸਰੋਵਰ ਦੀ ਯਾਤਰਾ ਕਰਕੇ, ਇਸ਼ਨਾਨ ਕਰਕੇ, ਸ੍ਰੀ ਹਰਿਮੰਦਰ ਸਾਹਿਬ ਚ ਨਮਸਕਾਰ ਕਰਕੇ, ਬਾਣੀ ਪੜ੍ਹ ਕੇ, ਸਿਮਰਨ ਕਰਕੇ, ਭਜਨ ਕਰਕੇ, ਚਾਰੋਂ ਦੇ ਚਾਰੋਂ ਪਦਾਰਥ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ ਜਿਹੜੇ ਇੱਥੇ ਹਾਜ਼ਰੀ ਭਰਦੇ ਨੇ।
ਕਾਂਸ਼ੀ ਆਦਿਕ ਤੀਰਥ ਸਭੈ,
ਜਿਹੜੇ ਬਨਾਰਸ ਦੇ ਜਾਂ ਕਾਂਸ਼ੀ ਵਰਗੇ ਤੀਰਥ ਨੇ ਸਾਰੇ, ਚਾਹੇ ਉਹ ਗੰਗਾ ਹੈ, ਜਮਨਾ ਹੈ, ਸਰਸਵਤੀ ਹੈ, ਇਲਾਹਾਬਾਦ ਦੀ ਤ੍ਰਿਵੇਣੀ ਹੈ, ਜਿਤਨੇ ਵੀ ਤੀਰਥ ਨੇ ਗੰਗਾ ਆਦਿਕ ਜਾਂ ਕਾਂਸ਼ੀ ਦੇ,
ਇਸ ਕੀ ਸ਼ਰਨ ਰਹੇ ਪਰ ਅਬੈ,
ਉਹ ਜਿੰਨੇ ਤੀਰਥ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸ਼ਰਨ ਵਿੱਚ ਪਏ ਹੋਏ ਨੇ, ਉਹ ਸਾਰੇ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸ਼ਰਨ ਚ ਨੇ। ਉਹ ਜਿਤਨੇ ਤੀਰਥ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਚ ਆ ਕੇ ਹਾਜ਼ਰੀਆਂ ਭਰਦੇ ਨੇ, ਉਹ ਵੀ ਆਪਣੀ ਪਵਿੱਤਰਤਾ ਵਾਸਤੇ ਇੱਥੇ ਆ ਕੇ ਚੁੱਭੇ ਲਾਉਂਦੇ ਨੇ, ਤਾਂ ਹੀ 68 ਤੀਰਥ ਮਹਾਰਾਜ ਜੀ ਨੇ ਕਿਨਾਰੇ ਤੇ ਬਣਾਇਆ ਹੋਇਆ ਕਿ 68 ਦੇ 68 ਤੀਰਥ ਉਹ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਤੀਰਥ ਦੇ ਅਧੀਨ ਹੋ ਕੇ ਰਹਿੰਦੇ ਨੇ।
ਵਰਤੈ ਕਾਲ ਕਲੀ ਕੋ ਘੋਰੈ,
ਕਲਯੁਗ ਦਾ ਸਮਾਂ ਬੜਾ ਘੋਰ ਹੋ ਕੇ ਵਰਤ ਰਿਹਾ।
ਕਿਸ ਕੀ ਸੱਤਿਆ ਕੋ ਨੈ ਛੋਰੈ,
ਕਲਯੁਗ ਨੇ ਕਿਸੇ ਵੀ ਤੀਰਥ ਦੀ ਸੱਤਿਆ ਨਹੀਂ ਛੱਡੀ, ਉਹਨੇ ਹਰ ਇੱਕ ਤੀਰਥ ਨੂੰ ਭ੍ਰਿਸ਼ਟ ਕਰਕੇ ਰੱਖ ਦਿੱਤਾ। ਕਲਯੁਗ ਦਾ ਪ੍ਰਭਾਵ ਹੀ ਐਸਾ ਕਿ ਕਲਯੁਗ ਨੇ, ਗੁਰੂ ਅਰਜਨ ਸਾਹਿਬ ਸਿੱਖਾਂ ਨੂੰ ਬਚਨ ਸੁਣਾ ਰਹੇ ਨੇ ਕਿ ਕਲਯੁਗ ਨੇ ਜਿਤਨੇ ਤੀਰਥ ਨੇ ਉਹ ਭ੍ਰਿਸ਼ਟ ਕਰ ਦਿੱਤੇ ਨੇ, ਉਹਨੇ ਕਿਸੇ ਵੀ ਤੀਰਥ ਦੀ ਸੱਤਿਆ ਨਹੀਂ ਰਹਿਣ ਦਿੱਤੀ।
ਵਰਤ ਦਾਨ ਤਪ ਤੀਰਥ ਜੇਤੇ,
ਵਰਤ ਰੱਖਣੇ, ਦਾਨ ਕਰਨਾ, ਤਪ ਕਰਨਾ ਜਾਂ ਜਿਤਨੇ ਤੀਰਥ ਹਨ,
ਕਰੇ ਨਿਵਾਸ ਇਸੀ ਮੈਂ ਤੇਤੇ,
ਉਹ ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਚ ਆ ਕੇ ਨਿਵਾਸ ਕਰਦੇ ਨੇ। ਕਲਯੁਗ ਵਿੱਚ ਸਿਰਫ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਸਭ ਤੋਂ ਵੱਡੀ ਤੇ ਉਜਾਗਰ ਹੈ, ਪ੍ਰਗਟ ਹੈ। ਜਿਤਨੇ ਤੀਰਥ ਨੇ ਜਪ, ਤਪ, ਦਾਨ, ਵਰਤ ਸਭ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਧੀਨ ਆ ਕੇ ਰਹਿੰਦੇ ਨੇ, ਸਭ ਇੱਥੇ ਹੀ ਵਰਤਦੇ ਨੇ, ਸਭ ਇਸੇ ਵਿੱਚ ਹੀ ਨਿਵਾਸ ਕਰਦੇ ਨੇ।
ਜਗਨਨਾਥ ਇਹ ਹੋਏ ਵਿਸਾਲਾ,
ਜੋ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਾਵਨ ਸਥਾਨ ਹੈ, ਇਹ ਸਥਾਨ ਜਗਤ ਦਾ ਨਾਥ ਹੋਵੇਗਾ, ਇਹ ਸਾਰੇ ਸੰਸਾਰ ਦਾ ਨਾਥ ਹੋਵੇਗਾ।
ਗੰਗਾ ਲੋਪ ਹੋਏ ਜਿਸ ਕਾਲਾ,
ਜਿਸ ਸਮੇਂ ਗੰਗਾ ਅਲੋਪ ਹੋ ਜਾਏਗੀ।
ਕੋਸਨ ਲੋ ਇਸ ਕੇ ਚੋ ਫੇਰੇ,
ਕੋਹਾਂ ਤੱਕ ਇਹਦੇ ਚਾਰੇ ਪਾਸੇ।
ਸੰਤ ਰਿਖਨ ਕੇ ਥਿਰ ਵੈ ਡੇਰੇ,
ਸਾਰੇ ਮਹਾਂਪੁਰਖ ਸਾਧੂ ਮਹਾਤਮਾ ਰਿਸ਼ੀ ਮੁਨੀ ਸਭ ਇੱਥੇ ਹੀ ਆ ਕੇ ਹਾਜ਼ਰ ਹੋਣਗੇ ਆਉਣ ਵਾਲੇ ਸਮੇਂ ਚ। ਕਹਿੰਦੇ ਗੰਗਾ ਵੀ ਅਲੋਪ ਹੋ ਜਾਏਗੀ ਜਦੋਂ, ਉਦੋਂ ਵੀ ਇਹ ਤੀਰਥ ਪ੍ਰਗਟ ਰਹੇਗਾ ਜਿਤਨੇ ਰਿਸ਼ੀ ਮੁਨੀ ਸਾਧੂ ਨੇ ਉਹ ਕੋਹਾਂ ਤੱਕ ਦੂਰ ਦੂਰ ਤੱਕ ਇਸ ਸਰੋਵਰ ਦੇ ਕੰਢੇ ਤੇ ਆ ਕੇ ਬੈਠਣਗੇ।
ਯਾ ਤੇ ਕਰੋ ਤਾਲ ਇਸ਼ਨਾਨ, ਤੁਮਰੀ ਹੋਵੇ ਗੀ ਕਲਿਆਨ।
ਇਸ ਕਰਕੇ ਤੁਸੀਂ ਇਸ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰੋ, ਤੁਹਾਡੀ ਕਲਿਆਣ ਹੋਵੇਗੀ, ਤੁਹਾਡੀ ਮੁਕਤੀ ਹੋਵੇਗੀ ਇੱਥੇ ਇਸ਼ਨਾਨ ਕਰਕੇ।
ਗੁਰ ਪੂਰੇ ਕੇ ਸੁੰਦਰ ਬੈਨ, ਸਿੱਖਨ ਸੁਨ ਮਨ ਉਪਜਿਓ ਚੈਨ।
ਪੂਰੇ ਗੁਰਾਂ ਦੇ ਬਚਨ ਜਦੋਂ ਸਿੱਖਾਂ ਨੇ ਸੁਣੇ, ਸੁਣ ਕੇ ਸਿੱਖਾਂ ਦੇ ਮਨਾਂ ਨੂੰ ਚੈਨ ਮਿਲਿਆ। ਪੂਰੇ ਸਤਿਗੁਰਾਂ ਦੇ ਬਚਨ ਸੁਣ ਕੇ ਸਿੱਖਾਂ ਦੇ ਮਨਾਂ ਨੂੰ ਸ਼ਾਂਤੀ ਮਿਲੀ।
ਮਹਿਮਾ ਸੁਣੀ ਸੁਦਾ ਸਰ ਕੇਰੀ, ਜੋ ਸਤਿਗੁਰ ਨਿਜ ਮੁਖ ਤੇ ਟੇਰੀ।
ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਮਹਿਮਾ ਗੁਰਸਿੱਖਾਂ ਨੇ ਸੁਣੀ, ਜਿਹੜੀ ਮਹਿਮਾ ਖੁਦ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਮੁਖੋਂ ਗਾਈ ਹੈ, ਉਹ ਮਹਿਮਾ ਸਾਰੇ ਗੁਰਸਿੱਖਾਂ ਨੇ ਬੜੇ ਪਿਆਰ ਨਾਲ ਸੁਣੀ ਹੈ।
ਕਹਿਤ ਪਾਏ ਸਤਿਗੁਰ ਤਨ ਤਨ, ਕੀਨੋ ਹਮਰਾ ਸਫਲ ਜਨਮ।
ਸਿੱਖ ਕਹਿਣ ਲੱਗੇ, ਸਤਿਗੁਰੂ ਜੀ ਤੁਸੀਂ ਧਨ ਹੋ, ਧਨ ਹੋ, ਆਪ ਜੀ ਨੇ ਦਇਆ ਕਰਕੇ ਕਿਰਪਾ ਕਰਕੇ ਸਾਡਾ ਜਨਮ ਸਫਲਾ ਕਰ ਦਿੱਤਾ। ਮਹਾਰਾਜ ਸਾਡਾ ਜਨਮ ਸਫਲਾ ਬਣਾ ਦਿੱਤਾ ਹੈ।
ਕੀਤਕ ਦਿਨ ਰਹਿ ਸਤਿਗੁਰ ਪਾਸ,
ਇੱਦਾਂ ਕੁਝ ਦਿਨ ਸਿੱਖ ਸਤਿਗੁਰਾਂ ਦੇ ਪਾਸ ਰਹੇ ਨੇ।
ਕਰੀ ਟਹਿਲ ਸਰ ਚਿੱਤ ਹੁਲਾਸ,
ਬੜੇ ਪਿਆਰ ਨਾਲ ਇਹਨਾਂ ਨੇ ਸਰੋਵਰ ਦੀ ਟਹਿਲ ਕੀਤੀ, ਨਾਲੇ ਇਸ਼ਨਾਨ ਕਰਦੇ ਨੇ, ਨਾਲੇ ਸੇਵਾ ਕਰਦੇ ਹਨ।
ਗੁਰਬਾਣੀ ਸਿਉ ਪ੍ਰੇਮ ਲਗਾਈ,
ਔਰ ਗੁਰੂ ਕੀ ਬਾਣੀ ਨਾਲ ਪ੍ਰੇਮ ਪਾਉਂਦੇ, ਗੁਰਬਾਣੀ ਨਾਲ ਪਿਆਰ ਕਰਦੇ, ਗੁਰਬਾਣੀ ਨੂੰ ਹਿੱਤ ਨਾਲ ਪੜ੍ਹਦੇ ਨੇ।
ਕਰੀ ਸੇਵ ਸਿੱਖਣ ਅਧਕਾਈ,
ਔਰ ਬੜੀ ਭਾਵਨਾ ਨਾਲ ਅਧਿਕ ਸੇਵਾ ਗੁਰਸਿੱਖਾਂ ਦੀ ਕਰਦੇ ਨੇ। ਜਿਤਨੇ ਗੁਰੂ ਕੇ ਸਿੱਖ ਆਉਂਦੇ ਉਹਨਾਂ ਦੀ ਸੇਵਾ ਕਰਦੇ ਨੇ।
ਆਪਣੋ ਜਨਮ ਸਫਲ ਕਰ ਜਾਣੇ, ਪੂਰਨ ਭਾਗ ਆਪਣੇ ਮਾਨੇ।
ਆਪਣਾ ਜਨਮ ਸਿੱਖ ਸੇਵਾ ਕਰਕੇ ਸਫਲਿਆ ਹੋਇਆ ਜਾਣਦੇ ਨੇ, ਔਰ ਕਹਿੰਦੇ ਸਾਡੇ ਵੱਡੇ ਭਾਗ, ਪੂਰਨ ਭਾਗ, ਸਵੱਲੇ ਭਾਗ ਕਿ ਸਾਨੂੰ ਸਤਿਗੁਰੂ ਔਰ ਸਤਿਗੁਰਾਂ ਦੇ ਸਿੱਖਾਂ ਦੀ ਸੇਵਾ ਪ੍ਰਾਪਤ ਹੋ ਰਹੀ ਹੈ।
ਪੁਨ ਸਤਿਗੁਰ ਕੀ ਆਗਿਆ ਧਾਰੀ,
ਇਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਪ੍ਰਾਪਤ ਕੀਤੀ ਹੈ।
ਗਏ ਆਪਣੇ ਦੇਸ਼ ਮਜਾਰੀ,
ਔਰ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਆਪੋ ਆਪਣਿਆਂ ਨਗਰਾਂ ਨੂੰ, ਆਪੋ ਆਪਣਿਆਂ ਗ੍ਰਾਮਾਂ ਨੂੰ ਵਾਪਸ ਮੁੜੇ ਹਨ।
ਜਾਏ ਤਾਂ ਆਪਣੇ ਗ੍ਰਹਿ ਅੰਤਰ,
ਔਰ ਆਪਣਿਆਂ ਘਰਾਂ ਵਿੱਚ ਵੀ ਪਹੁੰਚ ਕੇ ਜਦੋਂ ਆਪਣਿਆਂ ਘਰਾਂ ਚ ਜਾ ਪਹੁੰਚੇ, ਆਪਣਿਆਂ ਮੰਦਰਾਂ ਵਿੱਚ ਜਾ ਪਹੁੰਚੇ ਨੇ।
ਗੁਰ ਗੁਰ ਜਾਪ ਜਪੇ ਸੋ ਨਿਰੰਤਰ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜਾਪ ਨਿਰੰਤਰ ਜਪਦੇ ਨੇ ਘਰਾਂ ਵਿੱਚ ਵੀ ਜਾ ਕੇ, ਗੁਰੂ ਘਰ ਵੀ ਔਰ ਘਰ ਵੀ ਜਾ ਕੇ ਇਸ ਪਵਿੱਤਰ ਪਾਵਨ ਜਾਪ ਨੂੰ ਨਿਰੰਤਰ ਜਪਦੇ ਹਨ।
ਆਪਣੇ ਮੀਤ ਸੰਬੰਧੀ ਜੇਤੇ,
ਆਪਣੇ ਜਿਤਨੇ ਮਿੱਤਰ ਨੇ, ਜਿਤਨੇ ਸੰਬੰਧੀ ਹਨ,
ਜਥਾ ਯੋਗ ਉਪਦੇਸ਼ੇ ਤੇਤੇ,
ਉਹਨਾਂ ਨੂੰ ਵੀ ਉਪਦੇਸ਼ ਦਿੰਦੇ, ਘਰਾਂ ਵਿੱਚ ਜਾ ਕੇ ਆਪਣੇ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ, ਮਿੱਤਰਾਂ ਨੂੰ ਵੀ ਉਪਦੇਸ਼ ਦਿੰਦੇ ਨੇ।
ਗੁਰ ਸਰ ਮਹਿਮਾ ਅਦਕ ਬਤਾਈ,
ਔਰ ਜਾ ਕੇ ਸਰੋਵਰ ਦੀ ਮਹਿਮਾ ਦੱਸਦੇ ਕਿ ਭਾਈ ਗੁਰੂ ਅਰਜਨ ਸਾਹਿਬ ਜੀ ਨੇ ਬੜਾ ਵੱਡਾ ਤੀਰਥ ਲਾਇਆ, ਬੜੇ ਵੱਡੇ ਮਹਾਨ ਤੀਰਥ ਦੀ ਰਚਨਾ ਕੀਤੀ ਹੈ।
ਸਤਿਗੁਰ ਸਿੱਖ ਪਏ ਅਧਿਕਾਰੀ,
ਤੇ ਜਦੋਂ ਮਹਿਮਾ ਦੱਸੀ ਨਾ ਤੇ ਬਹੁਤ ਸਾਰੇ ਹੋਰ ਵੀ ਪ੍ਰਾਣੀ गुरु घर दे सिख बन गए, भावना वाले सिख बन गए।
प्रातः उठ स्नान पुन करे
और जाके यात्रा कर दे ते अमृत वेले उठ के स्नान कर दे सरोवर विच।
गुरु ध्यान तार जप मुख रहे
और सतगुरां दा ध्यान धार के अपने मुखो जाप जपदे ने, गुरु गुरु जपदे हन।
किरत धर्म की बोर संभारे
और फिर दिने अपने धर्म दी किरत कर दे ने, धर्म दी किरत निर्वाह कर दे हन।
सिख संत की सेवा तारे
सिखां दी महापुरखां दी साधुआं दी सेवा कर दे हन।
यह कैसी की मार्ग तोरा
किथे किथे सतगुरां ने सिखी दा मार्ग चला दिता, सिखी दा राह चला दिता।
गुरु ध्यान जीव चंद चकोरा
गुरु का ध्यान एदा सिख धारण कर दे ने जिवें चन दा चकोर धारण कर दी, जिवें चकोर अंदर चन दा ध्यान है, एदा सिखा अंदर गुरु दा ध्यान वसदा।
इस बिद अपनी आयु बिताई
एदा गुरसिख अपनिया उमरां बतीत करदे ने।
पैड़ा कंदू गुरसिख पाई
भाई पैड़ा जी और भाई कंदू जी जेड़े गुरु के सिख ने ना, सारी जिंदगी गुरु का भजन करदिया सिमरन करदिया बतीत कीती।
अंतर शुद्ध स्वरूप होए गए
इन्हां दे अंतशकरण शुद्ध हो गए, अंदरों शुद्ध स्वरूप हो गए।
गुर चरणन मन निश्चा ठए
गुरु दे चरणा उत्ते इन्हां दे मन च निश्चा बन गया, भरोसा बन गया।
जो जो तिनके संगी होयो भोग मोख तिन सगर हो जोयो
भाई पैड़ा ते भाई कंदू दी जिना जिना होरां ने भी संगत कीती ते ओ भी मुक्त हो गए। आप मुक्त मुक्त करे संसार, आप मुक्त हो गए, उना दे जिना जिना ने संगत कीती ओ भी भोग मोख नू प्राप्त हो गए।
जो गुर अर्जन शरण सिधारा जगत जलद ते पार उतारा
जिन्हें जिन्हें भी धन गुरु अर्जन साहब दी शरण धारण कीती, जेड़ा जेड़ा भी गुरु साहब दी शरण च पया उनू सतगुरां ने इस जल दे सां संसार समुंदर तो उधार लिया, उनू मेरे सतगुरां ने रख लिया।
गुरु नानक के माए समाई जन्म मरण की त्रास मिटाई
और धन गुरु नानक साहब विच जाके समा गए, गुरु नानक साहब च अभेद हो गए और उन्हां दे जन्म ते मरण दे डर सदा वास्ते गुरु साहब ने निवृत कर दिते। इस प्रकार नाल होर भी सिखां नूं सतगुरु जी बख्शिशां कर रहे ने। वो कथा आप जी अगलिया प्रसंगां च सरवण करोगे।